ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਬੁੱਧਵਾਰ 10 ਅਪ੍ਰੈਲ 28 ਚੇਤ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਹਾਈਕੋਰਟ ਨੇ ਆਖਿਆ ਕੇਜਰੀਵਾਲ ਦੀ ਗ੍ਰਿਫਤਾਰੀ ਜਾਇਜ਼, ਈਡੀ ਦੇ ਕੋਲ ਸਬੂਤ। ਆਮ ਆਦਮੀ ਪਾਰਟੀ ਨੇ ਕਿਹਾ ਸਾਜਿਸ਼, ਬੀਜੇਪੀ ਨੇ ਕਿਹਾ ਹੰਕਾਰ ਟੁੱਟਿਆ। ਪ੍ਰਧਾਨ ਮੰਤਰੀ ਨੇ ਕਿਹਾ ਭ੍ਰਿਸ਼ਟਾਚਾਰ ਦਾ ਪੈਸਾ ਤੇਜ਼ੀ ਨਾਲ ਕਢਾਵਾਂਗੇ। ਅਮਰੀਕਾ ਵਿੱਚ ਇੱਕ ਹੋਰ ਭਾਰਤੀ ਦਾ ਕਤਲ, ਇਸ ਸਾਲ 11ਵੀਂ ਘਟਨਾ। ਫਰੌਤੀ ਲਈ ਆਇਆ ਸੀ ਫੋਨ। ਹਰਿਆਣੇ ਵਿੱਚ 10 ਸਾਲਾਂ ਬਾਅਦ ਚੌਧਰੀ ਵਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ। ਅੰਤਰਰਾਸ਼ਟਰੀ ਡਰੱਗ ਤਸਕਰ ਹਰਵਿੰਦਰ ਸਿੰਘ ਗ੍ਰਿਫਤਾਰ, ਦੇਸ਼ ਭਰ ਵਿੱਚ ਪਹੁੰਚਾਉਣ ਵਾਲਾ ਸੀ ਨਸ਼ਿਆਂ ਦੀ ਵੱਡੀ ਖੇਪ। ਸੰਜੇ ਸਿੰਘ ਨੇ ਆਖਿਆ ਭਾਜਪਾ ਕਰ ਰਹੀ ਹੈ ਦਿੱਲੀ ਪੰਜਾਬ ਸਰਕਾਰ ਨੂੰ ਡੇਗਣ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼। ਸੁਖਬੀਰ ਬਾਦਲ ਦੀ ਤਬੀਅਤ ਵਿਗੜੀ, ਹੁਣ ਮਜੀਠੀਆ ਸੰਭਾਲਣਗੇ ਪੰਜਾਬ ਬਚਾਓ ਯਾਤਰਾ। ਹੁਣ ਖਬਰਾਂ ਦੀ ਵਿਸਥਾਰ। ਦਿੱਲੀ ਹਾਈਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਹਨਾਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲੈਂਡਰਿੰਗ ਮਾਮਲੇ ਵਿੱਚ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਆਖਿਆ ਕਿ ਈਡੀ ਦੇ ਕੋਲ ਕੇਜਰੀਵਾਲ ਦੇ ਖਿਲਾਫ਼ ਪੁਖਤਾ ਸਬੂਤ ਨੇ ਜਿਸ ਦੇ ਆਧਾਰ 'ਤੇ ਗ੍ਰਿਫਤਾਰੀ ਹੋਈ ਹੈ। ਅਦਾਲਤ ਨੇ ਸਾਫ਼ ਕੀਤਾ ਕਿ ਮੌਜੂਦਾ ਪਟੀਸ਼ਨ ਬੇਲ ਦੇ ਲਈ ਨਹੀਂ, ਉਹਨਾਂ ਨੂੰ ਇਸ ਆਧਾਰ 'ਤੇ ਛੱਡੇ ਜਾਣ ਦੀ ਮੰਗ ਦੇ ਨਾਲ ਮੰਗ ਇਹ ਕੀਤੀ ਸੀ ਕਿ ਗ੍ਰਿਫਤਾਰੀ ਨਾਜਾਇਜ਼ ਹੈ। ਈਡੀ ਵੱਲੋਂ ਜਮ੍ਹਾਂ ਸਮੱਗਰੀ ਤੋਂ ਜ਼ਾਹਰ ਹੈ ਕਿ ਕੇਜਰੀਵਾਲ ਨੇ ਸਾਜਿਸ਼ ਰਚੀ, ਐਕਸਾਈਜ਼ ਨੀਤੀ ਬਣਾਉਣ ਜਿਸ ਵਿੱਚ ਮੋਟਾ ਪੈਸਾ ਇਕੱਠਾ ਕਰਨ ਵਿੱਚ ਸ਼ਾਮਲ ਸਨ। ਅਦਾਲਤ ਨੇ ਮੰਨਿਆ ਕਿ FIR ਵਿੱਚ ਅਪਰਾਧ ਤੋਂ ਹੋਈ ਆਮਦਨ ਵਿੱਚੋਂ 55 ਕਰੋੜ ਰੁਪਏ ਦੀ ਵਰਤੋਂ ਗੋਆ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਕੀਤਾ ਗਿਆ। ਅਦਾਲਤ ਨੇ ਆਖਿਆ ਕਿ ਕਾਨੂੰਨ ਸਾਰਿਆਂ 'ਤੇ ਬਰਾਬਰ ਰੂਪ ਵਿੱਚ ਲਾਗੂ ਹੁੰਦਾ ਹੈ। ਦੋ ਕਾਨੂੰਨ ਨਹੀਂ ਹੋ ਸਕਦੇ, ਜਿਸ ਵਿੱਚ ਇੱਕ ਆਮ ਲੋਕਾਂ ਲਈ ਹੋਵੇ ਅਤੇ ਦੂਜਾ ਜਾਂਚ ਏਜੰਸੀਆਂ ਵੱਲੋਂ ਦੋਸ਼ੀ ਬਣਾਏ ਗਏ ਮੁੱਖ ਮੰਤਰੀ ਲਈ ਜੋ ਵਿਸ਼ੇਸ਼ ਅਧਿਕਾਰ ਰੱਖਦੇ ਹੋਣ। ਆਮ ਆਦਮੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਹਾਈਕੋਰਟ ਦੇ ਹੁਕਮਾਂ ਦੇ ਖਿਲਾਫ਼ ਸੁਪਰੀਮ ਕੋਰਟ ਜਾਏਗੀ। ਕੇਜਰੀਵਾਲ ਨੇ ਹਾਈਕੋਰਟ ਵਿੱਚ ਆਪਣੀ ਗ੍ਰਿਫਤਾਰੀ ਅਤੇ ED ਰਿਮਾਂਡ ਨੂੰ ਚੁਣੌਤੀ ਦਿੱਤੀ। ਹਾਈਕੋਰਟ ਨੇ ਆਖਿਆ ਕਿ ਕੇਜਰੀਵਾਲ ਗ੍ਰਿਫਤਾਰੀ ਦੀ ਟਾਈਮਿੰਗ 'ਤੇ ਸਵਾਲ ਨਹੀਂ ਚੁੱਕ ਸਕਦੇ। ਅਪਰੂਵਰ ਦੇ ਬਿਆਨ ਨੂੰ ED ਦੇ ਇਸ਼ਾਰੇ 'ਤੇ ਦੱਸਣਾ, ਨਿਆਇਕ ਪ੍ਰਕਿਰਿਆ 'ਤੇ ਸਵਾਲ ਚੁੱਕਣੇ ਵਰਗੇ ਜਿਹੜੇ ਕਾਨੂੰਨ ਨਾਲ ਚੱਲਦੇ ਆ ਉਹ ਕਿਸੇ ਸਰਕਾਰ ਜਾਂ ਜਾਂਚ ਏਜੰਸੀ ਵੱਲੋਂ ਨਹੀਂ। ਅਪਰੂਵਰ ਦੇ ਬਿਆਨਾਂ 'ਤੇ ਸ਼ੱਕ ਪ੍ਰਗਟ ਕਰਨਾ ਅਦਾਲਤ 'ਤੇ ਇਲਜ਼ਾਮ ਲਾਉਣ ਵਰਗਾ, ਜਿਹੜਾ ਸ਼ਖਸ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ ਜਾਂਚ ਨੂੰ ਲਟਕਾਉਂਦਾ ਰਿਹਾ। ਅਦਾਲਤ ਵੀ ਉਸ ਨੂੰ ਗ੍ਰਿਫਤਾਰੀ ਤੋਂ ਰਾਹਤ ਦੇਣ ਤੋਂ ਮਨ੍ਹਾ ਕਰ ਚੁੱਕਾ ਹੋਵੇ, ਉਸ ਦੀ ਗ੍ਰਿਫਤਾਰੀ 'ਤੇ ਫੈਸਲੇ ਲੈਣ ਦਾ ਅਧਿਕਾਰ ED ਦਾ ਹੈ। ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਨੇ ਆਖਿਆ ਕਿ ED ਅਤੇ CBI ਆਬਕਾਰੀ ਨੀਤੀ ਮਾਮਲੇ ਵਿੱਚ ਨਾਜਾਇਜ਼ ਪੈਸੇ ਦਾ 1 ਰੁਪਈਆ ਵੀ ਬਰਾਮਦ ਕਰਨ ਵਿੱਚ ਅਸਫਲ ਰਹੀ। ਉਹਨਾਂ ਆਖਿਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁਚਲਣ ਦੀ ਰਾਜਨੀਤਿਕ ਸਾਜਿਸ਼ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਗਲਤ ਵਸਾਇਆ ਜਾ ਰਿਹਾ, ਅਦਾਲਤ ਨੇ ਉਹਨਾਂ ਨੂੰ ਗਲਤ ਸਾਬਤ ਕਰ ਦਿੱਤਾ। ਬੀਜੇਪੀ ਦੇ ਕੌਮੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਆਖਿਆ ਕਿ ਹਾਈਕੋਰਟ ਦੇ ਫੈਸਲੇ ਤੋਂ ਆਮ ਆਦਮੀ ਪਾਰਟੀ ਦਾ ਹੰਕਾਰ ਚਕਨਾਚੂਰ ਹੋ ਗਿਆ ਹੈ। ਕੌਮੀ ਜਾਂਚ ਏਜੰਸੀ ਨੇ ਕਲਕੱਤਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ ਅਧਿਕਾਰੀਆਂ ਖਿਲਾਫ਼ FIR ਰੱਦ ਕਰਨ ਦੀ ਮੰਗ ਕੀਤੀ। ਏਜੰਸੀ ਦੇ ਇਹ ਅਧਿਕਾਰੀ ਵਿਸਫੋਟ ਮਾਮਲੇ ਵਿੱਚ ਛਾਪੇਮਾਰੀ ਲਈ ਪੱਛਮੀ ਬੰਗਾਲ ਦੇ ਭੂਪਤੀ ਨਗਰ ਗਏ ਸਨ। ਉੱਧਰ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਧਰਨੇ ਦੌਰਾਨ ਹਿਰਾਸਤ ਵਿੱਚ ਲਏ ਗਏ ਤ੍ਰਿਣਮੂਲ ਨੇਤਾਵਾਂ ਨੇ ਪੁਲਿਸ ਥਾਣੇ ਵਿੱਚ ਪ੍ਰਦਰਸ਼ਨ ਜਾਰੀ ਰੱਖਿਆ। ਪਤੰਜਲੀ ਉਤਪਾਦ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨਾਲ ਜੁੜੇ ਮਾਣਹਾਨੀ ਦੇ ਮਾਮਲੇ ਵਿੱਚ ਰਾਮਦੇਵ ਅਤੇ MD ਬਾਲਕ੍ਰਿਸ਼ਨ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਖਲ ਕਰਕੇ ਬਿਨਾਂ ਸ਼ਰਤ ਮਾਫ਼ੀ ਮੰਗੀ। ਸਿਖਰਲੀ ਅਦਾਲਤ ਨੇ 2 ਅਪ੍ਰੈਲ ਨੂੰ ਉਹਨਾਂ ਦੇ ਮਾਫ਼ੀਨਾਮੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਵੱਖ ਵੱਖ ਹਲਫ਼ਨਾਮੇ ਦਾਖਲ ਕੀਤੇ। ਰਾਮਦੇਵ ਨੇ ਇਸ਼ਤਿਹਾਰਾਂ ਦੇ ਮੁੱਦੇ ਦੇ ਸੰਬੰਧ ਵਿੱਚ ਆਖਿਆ ਕਿ ਮੈਂ ਬਿਨਾਂ ਸ਼ਰਤ ਮਾਫ਼ੀ ਮੰਗਦਾ, ਜੋ ਕਿ ਪਤੰਜਲੀ ਦੇ ਵਕੀਲ ਦੇ ਬਿਆਨ ਤੋਂ ਬਾਅਦ ਹੋਇਆ ਸੀ। ਉਹਨਾਂ ਆਖਿਆ ਕਿ ਮੈਨੂੰ ਇਸ ਗਲਤੀ 'ਤੇ ਡੂੰਘਾ ਅਫਸੋਸ ਹੈ ਅਤੇ ਮੈਂ ਅਦਾਲਤ ਨੂੰ ਭਰੋਸਾ ਦਿਵਾਉਂਦਾ ਕਿ ਇਸ ਨੂੰ ਦੁਹਰਾਇਆ ਨਹੀਂ ਜਾਏਗਾ। ਹਾਈਕੋਰਟ ਤੋਂ ਗ੍ਰਿਫਤਾਰੀ ਖਿਲਾਫ਼ ਪਟੀਸ਼ਨ ਰੱਦ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਝਟਕਾ ਜ਼ਰੂਰ ਲੱਗਾ, ਪਰੰਤੂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਚੋਣ ਰਣਨੀਤੀ 'ਤੇ ਇਸ ਦਾ ਅਸਰ ਨਹੀਂ ਪਏਗਾ। ਪਾਰਟੀ ਦੀ ਪੂਰੀ ਚੋਣ ਰਣਨੀਤੀ ਅਰਵਿੰਦ ਕੇਜਰੀਵਾਲ ਦੇ ਚਿਹਰੇ ਦੇ ਨਾਲ ਅੱਗੇ ਵਧੇਗੀ। ਪਾਰਟੀ ਦੇ ਮੌਜੂਦਾ ਚੋਣ ਮੁਹਿੰਮ ਜੇਲ੍ਹ ਦਾ ਜਵਾਬ ਵੋਟ ਤੋਂ ਦੇਣ ਨੂੰ ਲੈ ਕੇ ਆਪਣਾ ਪ੍ਰਚਾਰ ਜਾਰੀ ਰੱਖੇਗੀ। ਕੇਜਰੀਵਾਲ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਹੋਣ ਦੇ ਨਾਲ ਰਾਸ਼ਟਰੀ ਕਨਵੀਨਰ ਵੀ ਹੈ। ਆਮ ਆਦਮੀ ਪਾਰਟੀ ਦੇ ਇਸ ਸਟਾਰ ਪ੍ਰਚਾਰਕ ਦਾ ਜੇਲ੍ਹ ਵਿੱਚ ਰਹਿਣਾ ਆਮ ਆਦਮੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ। ਪੰਜਾਬ ਦੇ ਮੁੱਖ ਮੰਤਰੀ ਕੱਲ੍ਹ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਬੀਤੇ ਹਫ਼ਤੇ ਤਿਹਾੜ ਪ੍ਰਸ਼ਾਸਨ ਤੋਂ ਉਹਨਾਂ ਮੁਲਾਕਾਤ ਨੂੰ ਲੈ ਕੇ ਸਮਾਂ ਮੰਗਿਆ ਸੀ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਕਰਨ ਵਾਲਿਆਂ ਦੀ ਸੂਚੀ ਵਿੱਚ ਉਹਨਾਂ ਦੇ ਨਾਮ ਨੂੰ ਸ਼ਾਮਲ ਕਰ ਲਿਆ। ਮੈਂਬਰ ਪਾਰਲੀਮੈਂਟ ਸੰਜੇ ਸਿੰਘ ਨੇ ਆਖਿਆ ਕਿ ਇਹ ਮਾਮਲਾ ਕਿਸੇ ਘੁਟਾਲੇ ਦਾ ਨਹੀਂ ਬਲਕਿ ਇੱਕ ਡੂੰਘੀ ਰਾਜਨੀਤਿਕ ਸਾਜ਼ਿਸ਼ ਹੈ ਜਿਸ ਤਹਿਤ ਕੇਜਰੀਵਾਲ ਖਿਲਾਫ਼ ਮਾਮਲਾ ਬਣਾਇਆ ਗਿਆ। ਉਸ ਦਾ ਮਕਸਦ ਕਿਸੇ ਘੁਟਾਲੇ ਦੀ ਜਾਂਚ ਕਰਨਾ ਨਹੀਂ ਬਲਕਿ ਵੱਡੇ ਬਹੁਮਤ ਤੋਂ ਚੁਣੀ ਹੋਈ ਕੇਜਰੀਵਾਲ ਸਰਕਾਰ ਨੂੰ ਡੇਗਣਾ ਅਤੇ ਖਤਮ ਕਰਨਾ ਅਤੇ ਆਮ ਆਦਮੀ ਪਾਰਟੀ ਦੇ ਵੱਧਦੇ ਕਦਮ ਨੂੰ ਰੋਕਣਾ ਹੈ। ਹਾਈਕੋਰਟ ਦੇ ਫੈਸਲੇ 'ਤੇ ਸੰਜੇ ਸਿੰਘ ਨੇ ਆਖਿਆ ਕਿ ਇਨਸਾਫ਼ ਮਿਲਣ 'ਤੇ ਕਈ ਵਾਰ ਡਿਲੇ ਹੋ ਜਾਂਦਾ ਹੈ। ਉਹਨਾਂ ਆਖਿਆ ਕਿ ਪ੍ਰਿਵੈਂਸ਼ਨ ਆਫ ਮਨੀ ਲੈਂਡਰਿੰਗ ਐਕਟ ਵਰਗਾ ਐਕਟ ਹੈ ਜਿੱਥੇ ਜ਼ਮਾਨਤ ਦਾ ਪ੍ਰਵਧਾਨ ਬੇਹੱਦ ਔਖਾ ਹੈ, ਪਰੰਤੂ ਇਹ ਸਾਫ਼ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਖਿਲਾਫ਼ ਸਿਰਫ ਸਾਜ਼ਿਸ਼ ਰਚੀ ਗਈ ਹੈ। ਦਬਾਅ ਦੇ ਕੇ ਗਵਾਹਾਂ ਤੋਂ ਬਿਆਨ ਦਵਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਵਿੱਚ ਪਿਛਲੇ ਮਹੀਨੇ ਤੋਂ ਲਾਪਤਾ 25 ਸਾਲਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਤ ਅਮਰੀਕੀ ਸ਼ਹਿਰ ਕਲੀਵਲੈਂਡ ਤੋਂ ਮ੍ਰਿਤਕ ਪਾਇਆ ਗਿਆ। ਇਸੇ ਸਾਲ ਭਾਰਤੀ ਵਿਦਿਆਰਥੀ ਦੀ ਮੌਤ ਦਾ ਇਹ 11ਵਾਂ ਮਾਮਲਾ ਹੈ। ਹੈਦਰਾਬਾਦ ਦੇ ਨਾਚਾਰਾਮ ਨਿਵਾਸੀ ਮੁਹੰਮਦ ਅਬਦੁਲ ਅਰਫਾਤ ਪਿਛਲੇ ਸਾਲ ਮਈ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਕੇ ਅਮਰੀਕਾ ਗਿਆ ਸੀ। ਸਾਬਕਾ ਕੇਂਦਰੀ ਮੰਤਰੀ ਚੌਧਰੀ ਵਰਿੰਦਰ ਸਿੰਘ ਨੇ ਕਾਂਗਰਸ ਵਿੱਚ ਘਰ ਵਾਪਸੀ ਕੀਤੀ। 10 ਸਾਲ ਬਾਅਦ ਭਾਜਪਾ ਤੋਂ ਆਪਣਾ ਰਿਸ਼ਤਾ ਖਤਮ ਕਰਕੇ ਕਾਂਗਰਸ ਵਿੱਚ ਆਏ ਵਰਿੰਦਰ ਸਿੰਘ ਨੇ ਸਿਰਫ ਘਰ ਵਾਪਸੀ ਨਹੀਂ ਬਲਕਿ ਵਿਚਾਰਧਾਰਾ ਦੀ ਵੀ ਵਾਪਸੀ ਕਰਾਰ ਦਿੱਤਾ ਹੈ। ਵਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਪਤਨੀ ਸਾਬਕਾ ਵਿਧਾਇਕ ਪ੍ਰੇਮਲਤਾ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਈ। ਉਹਨਾਂ ਦੇ ਬੇਟੇ ਬਰਜਿੰਦਰ ਪਾਰਟੀ ਵਿੱਚ ਪਹਿਲਾਂ ਸ਼ਾਮਲ ਹੋਏ ਸਨ। ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਰਣਨੀਤੀ ਲਈ 4 ਸੂਬੇ ਕਰਨਾਟਕ, ਰਾਜਸਥਾਨ, ਹਰਿਆਣਾ ਅਤੇ ਬਿਹਾਰ ਦੇ ਰਾਜਨੀਤਿਕ ਅਤੇ ਸਮਾਜਿਕ ਸਮੀਕਰਨ ਕਾਫੀ ਮਹੱਤਵਪੂਰਨ ਨੇ। ਇਹਨਾਂ ਸੂਬਿਆਂ ਵਿੱਚ ਭਾਜਪਾ ਨੂੰ ਨਾ ਕੇਵਲ ਆਪਣੇ ਅੰਦਰੂਨੀ ਮਾਮਲਿਆਂ ਨਾਲ ਨਿਬੜਨਾ ਪੈ ਰਿਹਾ ਬਲਕਿ ਵਿਰੋਧੀ ਧਿਰ ਵੱਲੋਂ ਵੀ ਕਈ ਸੀਟਾਂ 'ਤੇ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਬੀਤੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਜਦੋਂ 300 ਦਾ ਅੰਕੜਾ ਪਾਰ ਕੀਤਾ ਸੀ ਤਾਂ ਪਾਰਟੀ ਅਤੇ ਉਸਦੇ ਗੱਠਜੋੜ ਨੇ ਇਹਨਾਂ 4 ਸੂਬਿਆਂ ਦੀਆਂ 103 ਸੀਟਾਂ ਵਿੱਚੋਂ 99 ਸੀਟਾਂ 'ਤੇ ਜਿੱਤ ਹਾਸਲ ਕੀਤੀ। ਮਹਿਜ 4 ਸੀਟਾਂ ਵਿਰੋਧੀ ਧਿਰ ਦੇ ਹਿੱਸੇ ਗਈਆਂ। ਭਾਜਪਾ ਲਈ ਸਭ ਤੋਂ ਜ਼ਿਆਦਾ ਦਿੱਕਤ ਕਰਨਾਟਕ ਬਣਿਆ ਜਿੱਥੇ ਪਿਛਲੀਆਂ ਆਮ ਚੋਣਾਂ ਵਿੱਚ ਇੱਥੋਂ 28 ਸੀਟਾਂ ਤੋਂ ਭਾਜਪਾ ਨੂੰ 25 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਇਸ ਆਮ ਚੋਣਾਂ ਵਿੱਚ ਭਾਜਪਾ ਨੇ ਜਨਤਾ ਦਲ ਐਸ ਦੇ ਨਾਲ ਗੱਠਜੋੜ ਕੀਤਾ ਤਾਂ ਜੋ ਸਮਾਜਿਕ ਸਮੀਕਰਨ ਸਾਧੇ ਜਾ ਸਕਣ। ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੀ ਸਥਿਤੀ ਬਦਲੀ ਹੈ। ਹਰਿਆਣਾ ਵਿੱਚ ਭਾਜਪਾ ਨੇ ਪਿਛਲੀ ਵਾਰ 10 ਸੀਟਾਂ ਜਿੱਤੀਆਂ। ਪਾਰਟੀ ਨੇ ਹਾਲ ਵਿੱਚ ਮੁੱਖ ਮੰਤਰੀ ਬਦਲ ਕੇ ਆਪਣੀ ਰਣਨੀਤੀ ਵੀ ਬਦਲੀ ਹੈ, ਹਾਲਾਂਕਿ ਇੱਥੇ ਮੁਕਾਬਲਾ ਸਖ਼ਤ ਹੋ ਸਕਦਾ ਹੈ। ਰਾਜਸਥਾਨ ਵਿੱਚ ਭਾਜਪਾ ਨੇ ਬੀਤੀਆਂ ਚੋਣਾਂ ਵਿੱਚ ਗੱਠਜੋੜ ਦੀਆਂ ਸਾਰੀਆਂ 25 ਸੀਟਾਂ ਜਿੱਤੀਆਂ ਸਨ। ਇਹਨਾਂ ਵਿੱਚ 24 ਉਸਨੇ ਖੁਦ ਅਤੇ ਇੱਕ ਤੇ ਤਦ ਦੀ ਸਹਿਯੋਗੀ RLP ਜਿੱਤੀ ਸੀ। ਇਸ ਵਾਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ। ਰਾਜਸਥਾਨ ਦੇ ਬਾਂਸਵਾੜਾ, ਕੋਟਾ, ਬਾੜਮੇਰ, ਚੁਰੂ ਅਤੇ ਅਲਵਰ ਦੀਆਂ ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਸਖ਼ਤ ਚੁਣੌਤੀ ਦੇ ਰਹੇ ਨੇ। ਪਾਕਿਸਤਾਨ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਵਿੱਚ ਉਹਨਾਂ ਵਿਸ਼ੇਸ਼ ਸਹੂਲਤਾਂ ਦਾ ਆਨੰਦ ਮਾਣ ਰਹੇ ਹੈ ਜਿਨ੍ਹਾਂ 'ਤੇ ਉਹਨਾਂ ਉੱਪਰ 12 ਲੱਖ ਰੁਪਏ ਪਾਕਿਸਤਾਨ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ ਨੇ। ਜੇਲ੍ਹ ਅਧਿਕਾਰੀਆਂ ਵੱਲੋਂ ਲਾਹੌਰ ਹਾਈਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਦੇ ਮੁਤਾਬਕ 71 ਸਾਲਾ ਖਾਨ ਨੂੰ ਜੇਲ੍ਹ ਕੰਪਲੈਕਸ ਦੇ ਅੰਦਰ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ। ਅਦਾਲਤ ਵਿੱਚ ਦੱਸਿਆ ਗਿਆ ਕਿ ਕੰਪਲੈਕਸ ਦੇ ਅੰਦਰ ਵਿਸ਼ੇਸ਼ ਸੁਵਿਧਾਵਾਂ ਜਿਨ੍ਹਾਂ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ CCTV ਪ੍ਰਣਾਲੀ ਸ਼ਾਮਲ ਹੈ, 7000 ਕੈਦੀਆਂ ਦੀ ਨਿਗਰਾਨੀ ਕਰਨ ਵਾਲੀ ਪ੍ਰਣਾਲੀ ਤੋਂ ਇਹ ਵੱਖਰੀ ਹੈ। ਖਾਨ ਨੂੰ ਇੱਕ ਖਾਣਾ ਸਹਾਇਕ ਅਤੇ ਅਲੱਗ ਰਸੋਈ ਦਿੱਤੀ ਗਈ ਹੈ ਜਿੱਥੇ ਭੋਜਨ ਪਰੋਸੇ ਜਾਣ ਤੋਂ ਪਹਿਲਾਂ ਮੈਡੀਕਲ ਅਧਿਕਾਰੀ ਜਾਂ ਪੁਲਿਸ ਦੇ ਅਧਿਕਾਰੀ ਉਸ ਦੀ ਜਾਂਚ ਕਰਦੇ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਦੀ ਜਾਂਚ ਲਈ ਇਲਾਜ ਲਈ ਹਸਪਤਾਲ ਦੇ 6 ਤੋਂ ਵੱਧ ਡਾਕਟਰਾਂ ਦੀ ਟੀਮ ਮੌਜੂਦ ਰਹਿੰਦੀ ਹੈ। ਕੌਮੀ ਜਾਂਚ ਏਜੰਸੀ ਨੇ ਅਟਾਰੀ ਡਰੱਗ ਕੇਸ ਵਿੱਚ ਵੱਡੀ ਕਾਰਵਾਈ ਕਰਦਿਆਂ ਇਸ ਕੇਸ ਦੇ ਮੁੱਖ ਦੋਸ਼ੀ ਅਤੇ ਹੈਂਡਲਰ ਹਰਵਿੰਦਰ ਸਿੰਘ ਉਰਫ ਸੋਸ਼ੀ ਪੰਨੂ ਨੂੰ ਦਬੋਚਿਆ ਹੈ। ਇਹ ਮੁੱਖ ਦੋਸ਼ੀ ਪੰਜਾਬ ਦੇ ਤਰਨ ਤਾਰਨ ਦੇ ਨਸ਼ਹਿਰਾ ਪੰਨੂ ਦਾ ਰਹਿਣ ਵਾਲਾ। ਭਾਰਤੀ ਕਸਟਮ ਨੇ ਇਸ ਮਾਮਲੇ ਵਿੱਚ ਖੁਲਾਸਾ ਕੀਤਾ ਕਿ ਜਦੋਂ ਅਫਗਾਨਿਸਤਾਨ ਤੋਂ ਡਰੱਗ ਦੀ ਖੇਪ ਅੰਮ੍ਰਿਤਸਰ ਅਟਾਰੀ ਬਾਰਡਰ ਦੇ ਜ਼ਰੀਏ ਭਾਰਤ ਪਹੁੰਚੀ ਸੀ, ਭਾਰਤੀ ਕਸਟਮ ਨੇ ਕੁੱਲ 102 ਕਿਲੋ ਨਸ਼ੀਲੇ ਪਦਾਰਥ ਦੀ ਖੇਪ ਨੂੰ ਫੜਿਆ ਸੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 700 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕੌਮੀ ਜਾਂਚ ਏਜੰਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਾਮਲੇ ਦਾ ਮੁੱਖ ਦੋਸ਼ੀ ਹਰਵਿੰਦਰ ਸਿੰਘ ਉਰਫ ਸੋਸ਼ੀ ਪੰਨੂ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦਾ ਹੈਂਡਲਰ ਦੇ ਤੌਰ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀ। ਵਿਦੇਸ਼ਾਂ ਵਿੱਚ ਬੈਠੇ ਡਰੱਗ ਸਮੱਗਲਰਾਂ ਦੇ ਸੰਪਰਕ ਵਿੱਚ ਰਹਿ ਕੇ ਭਾਰਤ ਵਿੱਚ ਨਸ਼ੇ ਦੀ ਖੇਪ ਨੂੰ ਪਹੁੰਚਾਉਣ ਲਈ ਇਹ ਚੈਨਲ ਓਪਰੇਟ ਕਰ ਰਿਹਾ ਸੀ। ਡਰੱਗ ਤੋਂ ਇਲਾਵਾ ਇਹ ਦੋਸ਼ੀ ਕਈ ਬੈਂਕਿੰਗ ਨੈੱਟਵਰਕ, ਕੈਸ਼ ਅਤੇ ਹਵਾਲੇ ਦਾ ਕਾਰੋਬਾਰ ਵੀ ਕਰਦਾ ਹੈ। ਹਵਾਲੇ ਦੇ ਕਾਰੋਬਾਰ ਦੇ ਜ਼ਰੀਏ ਡਰੱਗ ਲਈ ਵੀ ਫੰਡਿੰਗ ਕਰਦਾ। ਕੌਮੀ ਜਾਂਚ ਏਜੰਸੀ ਨੇ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ 6 ਦੋਸ਼ੀਆਂ ਨੂੰ ਦਬੋਚਿਆ। ਪੰਜਾਬ ਬਚਾਓ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਬੀਅਤ ਵਿਗੜਨ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ। ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਵਿੱਚ ਡਟੇ ਸਨ ਅਤੇ ਲੋਕਾਂ ਦੇ ਨਾਲ ਮਿਲਜੁਲ ਰਹੇ ਸਨ। ਕਿਹਾ ਜਾ ਰਿਹਾ ਕਿ ਉਹਨਾਂ ਨੂੰ ਡੀਹਾਈਡਰੇਟੇਸ਼ ਰੇਸ਼ਨ ਦੀ ਸਮੱਸਿਆ ਆਈ ਹੈ। ਅਜੇ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠਾ ਪੰਜਾਬ ਬਚਾਓ ਯਾਤਰਾ ਦੀ ਕਮਾਨ ਸੰਭਾਲਣਗੇ। ਕਰੋੜਾਂ ਰੁਪਏ ਦੇ ਨੇਚਰ ਹਾਈਟ ਘੁਟਾਲੇ ਵਿੱਚ ਪੰਜਾਬ ਪੁਲਿਸ ਨੇ ਫਰੀਦਕੋਟ ਅਤੇ ਫਾਜ਼ਿਲਕਾ ਪੁਲਿਸ ਦੇ ਸਾਂਝੇ ਆਪਰੇਸ਼ਨ ਵਜੋਂ ਮੁੱਖ ਦੋਸ਼ੀ ਨੀਰਜ ਠਠਈ ਉਰਫ ਨੀਰਜ ਅਰੋੜਾ ਨੂੰ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਜੋ ਹਬੋਰ ਦਾ ਵਾਸੀ ਹੈ। ਕਰੀਬ 7 ਸਾਲਾਂ ਤੋਂ ਫਰਾਰ ਸੀ। ਦੋਸ਼ੀ ਨੂੰ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ, ਜਿਸ 'ਤੇ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਕਈ ਲੋਕਾਂ ਨੂੰ ਰਿਹਾਇਸ਼ੀ ਅਤੇ ਵਪਾਰਕ ਪਲਾਟ ਦੇਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗਣ ਦਾ ਦੋਸ਼ ਹੈ। 21 ਜ਼ਿਲ੍ਹਿਆਂ ਵਿੱਚ 108 ਮਾਮਲੇ ਦਰਜ ਕੀਤੇ। ਇਹ ਕਾਰਵਾਈ ਫਾਜ਼ਿਲਕਾ ਦੇ ਅਮਨਦੀਪ ਕੰਬੋਜ ਉਰਫ ਅਮਨ ਸਕੌਡਾ ਦੀ ਗ੍ਰਿਫਤਾਰੀ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ, ਜੋ 8 ਮਾਮਲਿਆਂ ਵਿੱਚ POC ਅਤੇ 18 ਮਾਮਲਿਆਂ ਵਿੱਚ ਬੇਲ ਜੰਪਰ ਸੀ। 15 ਮਾਰਚ 2024 ਨੂੰ ਫਾਜ਼ਿਲਕਾ ਪੁਲਿਸ ਦੇ PO ਸਟਾਫ ਨੇ ਵਾਰਾਣਸੀ ਉੱਤਰ ਪ੍ਰਦੇਸ਼ ਤੋਂ ਇਸ ਨੂੰ ਗ੍ਰਿਫਤਾਰ ਕੀਤਾ। ਹਰਿਆਣਾ ਵਿੱਚ ਤੇਜ਼ੀ ਨਾਲ ਬਦਲਦੇ ਸਿਆਸੀ ਹਾਲਾਤਾਂ ਵਿਚਕਾਰ ਜਿੱਥੇ ਜਨਨਾਇਕ ਜਨਤਾ ਪਾਰਟੀ ਦੇ ਬਾਨੀ ਅਜੇ ਚੌਟਾਲਾ ਵੱਲੋਂ ਅਨੈਲੋ ਦੇ ਨਾਲ ਦੁਬਾਰਾ ਗੱਠਜੋੜ ਦੇ ਬਦਲ ਖੋਲ੍ਹੇ ਗਏ ਆ, ਉੱਥੇ ਦੂਜੇ ਪਾਸੇ ਅਨੈਲੋ ਨੇਤਾ ਅਭੈ ਚੌਟਾਲਾ ਨੇ ਗੱਠਜੋੜ ਦੇ ਕਿਆਸਿਆਂ 'ਤੇ ਸਿੱਧੇ ਸਿੱਧੇ ਰੋਕ ਲਾ ਦਿੱਤੀ। ਭਾਜਪਾ ਦੇ ਨਾਲ ਗੱਠਜੋੜ ਟੁੱਟਣ ਤੋਂ ਬਾਅਦ JJP ਜਿੱਥੇ ਅੱਡੋਬਾਟੀ ਹੋਣ ਦੇ ਰਸਤੇ 'ਤੇ ਜਾ ਰਹੀ ਹੈ, ਅਤੇ ਉੱਥੇ JJP ਦੇ ਬਾਨੀ ਅਜੇ ਚੌਟਾਲਾ ਨੇ ਅਨੈਲੋ ਨਾਲ ਗੱਠਜੋੜ ਦੇ ਮੁੱਦੇ 'ਤੇ ਗੇਂਦ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਪਿਤਾ ਓਮ ਪ੍ਰਕਾਸ਼ ਚੌਟਾਲਾ ਦੇ ਪਾਲੇ ਵਿੱਚ ਪਾਉਂਦਿਆਂ ਆਖਿਆ ਕਿ ਓਮ ਪ੍ਰਕਾਸ਼ ਚੌਟਾਲਾ ਜੇਕਰ ਕਹਿਣਗੇ ਤਾਂ ਉਹ ਅਨੈਲੋ ਨਾਲ ਗੱਠਜੋੜ ਕਰਨਗੇ, ਨਹੀਂ ਚੋਣਾਂ ਵਿੱਚ ਇਕੱਠੇ ਚੱਲਣ ਲਈ ਤਿਆਰ ਨੇ। ਅਜੇ ਚੌਟਾਲਾ ਨੇ ਕਿਹਾ ਸੀ ਕਿ ਉਹਨਾਂ ਦੇ ਭਰਾ ਅਭੈ ਚੌਟਾਲਾ ਜਾਂ ਉਹਨਾਂ ਦੇ ਪਿਤਾ ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਰਾਜਨੀਤਿਕ ਮੁੱਦਿਆਂ 'ਤੇ ਗੱਲਬਾਤ ਨੂੰ ਲੈ ਕੇ ਸਾਰੇ ਬਦਲ ਖੁੱਲ੍ਹੇ ਹੈ। ਇਸੇ ਮੁੱਦੇ 'ਤੇ ਮੰਗਲਵਾਰ U-turn ਲੈਂਦਿਆਂ ਇੰਡੀਅਨ ਨੈਸ਼ਨਲ ਲੋਕਦਲ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਆਮ ਆਦਮੀ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਆਖਿਆ ਕਿ ਅਜੇ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਅਸਲ ਚਿਹਰਾ ਸੂਬੇ ਦੀ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਿਆ। ਇਹ ਲੋਕ ਮਰਹੂਮ ਦੇਵੀਲਾਲ ਦੀਆਂ ਨੀਤੀਆਂ 'ਤੇ ਚੱਲਣ ਦੀ ਗੱਲ ਕਰਦੇ ਸਨ, ਪਰੰਤੂ ਸੱਤਾ ਹੱਥ ਵਿੱਚ ਆਉਂਦਿਆਂ ਪੂਰੇ ਸੂਬੇ ਨੂੰ ਲੁੱਟਣ ਵਿੱਚ ਲੱਗ ਗਏ ਅਤੇ ਵੱਡੇ ਵੱਡੇ ਘੁਟਾਲੇ ਕਰਕੇ 1000 ਕਰੋੜ ਰੁਪਏ ਡਕਾਰ ਗਏ। ਉਹਨਾਂ ਆਖਿਆ ਕਿ ਇਹਨਾਂ ਨੇ ਜਿਹੜੀ ਲੁੱਟ ਮਚਾਈ ਹੈ, ਉਸ ਵਿੱਚ ਲੋਕਾਂ ਦੇ ਮਨਾਂ ਵਿੱਚ ਇਹਨਾਂ ਪ੍ਰਤੀ ਨਫ਼ਰਤ ਭਰ ਗਈ ਹੈ। ਇਹ ਲੋਕ ਦੇਵੀਲਾਲ ਦੇ ਨਾਮ 'ਤੇ ਕਲੰਕ ਨੇ। ਜ਼ਿਕਰਯੋਗ ਹੈ ਕਿ ਅਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਕਈ ਵਾਰ ਅਨੇਕਾਂ ਮੰਚ ਅਤੇ ਮੀਡੀਆ ਦੇ ਸਾਹਮਣੇ ਇਹ ਬਿਆਨ ਦੇ ਕੇ ਸਾਫ਼ ਕਹਿ ਚੁੱਕੇ ਹੈ ਕਿ ਇਹ ਲੋਕ ਇੰਡੀਅਨ ਨੈਸ਼ਨਲ ਲੋਕਦਲ ਦੇ ਗਦਾਰ ਹੈ ਅਤੇ ਗਦਾਰਾਂ ਨੂੰ ਦੀ ਅਨੈਲੋ ਵਿੱਚ ਹੁਣ ਕੋਈ ਜਗ੍ਹਾ ਨਹੀਂ। ਅਭੈ ਚੌਟਾਲਾ ਨੇ ਆਖਿਆ ਕਿ ਅਜੇ ਸਿੰਘ ਅਤੇ ਦੁਸ਼ੰਤ ਹੁਣ ਆਪਣੀ ਪਾਰਟੀ ਵਿੱਚ ਮੱਛੀ ਭਗਦੜ ਤੋਂ ਬੇਹੱਦ ਹਤਾਸ਼ ਹੈ। JJP ਵਿੱਚ ਮੱਚੇ ਰੌਲੇ ਰੱਪੇ ਨੂੰ ਰੋਕਣ ਲਈ JJP ਅਤੇ ਅਨੈਲੋ ਨੂੰ ਇੱਕ ਕਰਨ ਵਰਗੇ ਗੁੰਮਰਾਹਕੁੰਨ ਬਿਆਨ ਦੇਣ 'ਤੇ ਅਜੇ ਸਿੰਘ ਅਜਿਹੇ ਬਿਆਨ ਦੇ ਰਹੇ ਨੇ। ਉਹਨਾਂ ਆਖਿਆ ਕਿ ਸੱਚਾਈ ਹੈ ਕਿ ਸਾਰੇ ਸਮਾਜਿਕ ਅਤੇ ਰਾਜਨੀਤਿਕ ਤੌਰ 'ਤੇ ਪੂਰੀ ਤਰ੍ਹਾਂ ਨਕਾਰੇ ਜਾ ਚੁੱਕੇ ਹੈ। ਲੋਕਾਂ ਵਿੱਚ ਇਹਨਾਂ ਦੇ ਪ੍ਰਤੀ ਇੰਨਾ ਗੁੱਸਾ ਹੈ ਕਿ ਇਹਨਾਂ ਦੀ ਹਰ ਜਗ੍ਹਾ ਕਾਲੇ ਝੰਡੇ ਦਿਖਾ ਕੇ ਵਿਰੋਧ ਕਰ ਰਹੇ ਆ ਅਤੇ ਇਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ। ਅਭੈ ਚੌਟਾਲਾ ਦਾ ਤਾਂ ਇਹ ਕਹਿਣਾ ਕਿ ਬੀਤੇ ਸਮੇਂ ਵਿੱਚ ਇਹ ਲੋਕ 4.5 ਸਾਲ ਤੱਕ ਭਾਜਪਾ ਦੇ ਨਾਲ ਗੱਠਜੋੜ ਸਰਕਾਰ ਵਿੱਚ ਸਹਿਯੋਗੀ ਰਹੇ, ਪੂਰੇ ਸੂਬੇ ਨੂੰ ਲੁੱਟ ਕੇ ਖਾ ਗਏ, ਹੁਣ ਇਹ ਰਾਜਨੀਤਿਕ ਤੌਰ 'ਤੇ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹੈ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਗਰਮ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।